ਸਾਡੇ ਬਾਬਿਆਂ ਵੇਲੇ ਜਵਾਈ ਨਹੀਂ ਸੀ ਨਜ਼ਰ ਆਉਂਦਾ, ਦੱਸਿਆ ਕਰਦੇ ਸੀ ਵੀ ਇੱਕ ਵਾਰੀ ਇੱਕ ਬੰਦਾ ਗੱਡਾ ਭਰ ਕੇ ਲੈ ਗਿਆ ਅਤੇ ਜਾ ਕੇ ਦਾਣੇ ਵੇਚੇ, ਨੌ ਮਣ ਛੋਲੇ ਵਿਕਿਆ ਕਰਦੇ ਸੀ ਕੱਚੇ, ਸਾਢੇ ਚਾਰ ਮਣ ਪੱਕੇ ਇੱਕ ਰੁਪਈਏ ਦੇ, ਉਹ ਰੁਪਈਏ ਵੱਟ ਕੇ ਆਇਆ, ਇੱਕ ਰੁਪਈਆ ਉਹਦਾ ਪਿੰਡ ਵੜਦੇ ਦਾ ਗਿਰ ਗਿਆ। ਬਹੁਤ ਜ਼ਿਆਦਾ ਉਹਨੇ ਅਫਸੋਸ ਕੀਤਾ, ਪਿੰਡ ਦੇ ਲੋਕ ਇਕੱਠੇ ਹੋਏ ਸਾਰਿਆਂ ਦੇ ਮਨ 'ਚ ਬਈ ਇੱਕ ਰੁਪਈਆ ਗਿਰ ਗਿਆ ਤਾਂ ਭਾਈ ਰਸਤਾ ਬੰਦ ਕਰ ਦਿੱਤਾ, ਸਾਰਿਆਂ ਨੂੰ ਕਿਹਾ ਕਿ ਛਾਲਣੇ ਲੈ ਕੇ ਆਓ। ਉਹ ਪੁਲ ਤੋਂ ਲੈ ਕੇ ਦਰਵਾਜ਼ੇ ਤੱਕ ਜਿੱਥੇ ਤਾਈਂ ਉਹ ਕਹਿੰਦਾ ਸੀ ਵੀ ਇੱਥੇ ਗਿਰਿਆ, ਸਾਰੀ ਮਿੱਟੀ ਛਾਣਤੀ, ਉਹ ਮਿੱਟੀ ਦੇ ਵਿੱਚੋਂ ਇੱਕ ਰੁਪਈਆ ਮਿਲਿਆ। ਹੁਣ ਜੇ ਇੱਕ ਰੁਪਈਆ ਗਿਰ ਜਾਵੇ ਕੋਈ ਚੱਕਣ ਦੀ ਖੇਚਲ ਨਹੀਂ ਕਰਦਾ ਵੀ ਚੱਲ ਗਿਰ ਗਿਆ ਗਿਰ ਜਾਣ ਦੇ, ਹੁਣ ਨਹੀਂ ਵੈਲਿਊ, ਉਸ ਵੇਲੇ ਉਹਦੀ ਵੈਲਿਊ ਸੀ। ਸੋ ਪੈਸਾ ਟਕਾ ਬੇਅੰਤ, ਫਿਰ ਸ਼ਾਂਤੀ ਕਿਉਂ ਨਹੀਂ ਹੈ? ਹੁਣ ਵੱਡੇ ਵੱਡੇ ਜਿਹੜੇ ਨੇ, ਅੱਜ ਅਸੀਂ ਪੜ੍ਹਿਆ ਸੀ ਕਿ ਇੰਗਲੈਂਡ ਦਾ ਜੋ ਸਭ ਤੋਂ ਵੱਡਾ ਹੈ ਬਾਦਸ਼ਾਹ, ਲੜਕੀ ਹੈ ਜਿਹੜੀ ਉਹਦੀ, ਉਹਦੇ ਆਪਣੇ ਹਸਬੈਂਡ ਨਾਲ ਨਹੀਂ ਬਣਦੀ, ਅਤੇ ਹੁਣ ਉਹਦੇ ਭਰਾ ਨੇ ਆਪਣੇ ਘਰਵਾਲੀ ਨੂੰ ਛੱਡਤਾ। ਜੇ ਇੰਨੇ ਪੈਸੇ ਇੰਨੀਆਂ ਸਹੂਲਤਾਂ ਦੇ ਹੁੰਦੇ, ਉਹਦੇ ਚੈਨ ਨਾਲ ਨਹੀਂ ਰਹਿ ਸਕਦੇ, ਫੈਮਿਲੀ ਲਾਈਫ ਦੇ ਵਿੱਚ ਰਸੇ ਨਹੀਂ ਕੋਈ ਹੈ, ਤਾਂ ਦੱਸੋ ਪੈਸੇ ਨੇ ਕੀ ਕਰਨਾ? ਘਾਟ ਕਿਸ ਚੀਜ਼ ਦੀ ਹੈ? ਕਿਉਂ ਆਦਮੀ ਦਾ ਮਨ ਐਸਾ ਹੋ ਗਿਆ? ਮਹਾਰਾਜ ਕਹਿੰਦੇ ਉਹਨੇ ਅਸਲੀਅਤ ਨੂੰ ਨਹੀਂ ਸਮਝਿਆ। ਸੁੱਖ ਦੇਣ ਵਾਲੀ ਚੀਜ਼ ਜੇ ਕੋਈ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤੇ ਬਦਨਾਮਤੀ। ਨਾਮ ਤੋਂ ਬਗੈਰ ਜਿਹੜਾ ਮਨ ਹੈ ਉਹ ਜਲ ਜਾਇਆ ਕਰਦਾ ਹੈ, ਬੁੱਧ ਜਾਇਆ ਕਰਦਾ।
ਜਨ ਬਲ ਜਾਵੇ ਜਿਉਣਾ ਨਾਮ ਤੋਂ ਬਿਨਾ, ਜਨ ਬਲ ਜਾਵੇ ਜਿਉਣਾ ਨਾਮ ਤੋਂ ਬਿਨਾ, ਬਲ ਜਾਵੇ ਜਿਉਣਾ ਨਾਮ ਤੋਂ ਬਿਨਾ, ਨਾਮ ਤੋਂ ਬਿਨਾ ਹੋ ਜਿਉਣਾ ਨਾਮ ਤੋਂ ਬਿਨਾ, ਨਾਮ ਤੋਂ ਬਿਨਾ ਹੋ ਜਿਉਣਾ ਨਾਮ ਤੋਂ ਬਿਨਾ,
ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾ ਹੀ। ਸੋ ਸਿੱਟਾ ਜੋ ਰਿਜ਼ਲਟ ਕੱਢਿਆ ਹੈ ਗੁਰੂ ਮਹਾਰਾਜ ਨੇ, ਉਹ ਕਹਿੰਦੇ ਨਹੀਂ ਪਿਆਰੇ, ਉਹ ਸੁੱਖ ਨਹੀਂ ਹੋ ਸਕਦਾ। ਐਸਾ ਜਗ ਦੇਖਿਆ ਜੁਹਾਰੀ, ਸਭ ਸੁੱਖ ਮੰਗਦਾ ਨਾਮ ਵਿਸਾਰ। ਮੈਟਰ ਦੇ ਵਿੱਚੋਂ ਸੁੱਖ ਨਹੀਂ ਹੋ ਸਕਿਆ ਕਰਦਾ, ਪਦਾਰਥਾਂ ਦੇ ਵਿੱਚ ਸੁੱਖ ਹੈ ਹੀ ਨਹੀਂ। ਜੇ ਥੋੜ੍ਹਾ ਜਿਹਾ ਸੁੱਖ ਹੈ, ਬੜਾ ਦੁੱਖ ਛਪੇ ਛੁਪਿਆ ਪਿਆ ਇਹਦੇ ਵਿੱਚ। ਸੁੱਖ ਪਰਮੇਸ਼ਰ ਨੇ ਆਦਮੀ ਦੇ ਅੰਦਰ ਰੱਖ ਦਿੱਤਾ, ਲੇਕਿਨ ਉਹਦੀ ਜਿਹੜੀ ਚਾਬੀ ਹੈ ਉਹ ਗੁਰੂ ਕੋਲ ਹੈ, ਸੰਤਾਂ ਕੋਲ ਹੈ। ਸੰਤਾਂ ਨੂੰ ਪਤਾ ਵੀ ਇਹ ਸੁੱਖ ਦੇ ਮੰਡਲ 'ਚ ਕਿਵੇਂ ਪਹੁੰਚਾਇਆ ਜਾ ਸਕਦਾ। लेकिन है बड़ा औखा। बिल्कुल औखी बात है, क्योंकि चाहता नहीं बंदा, जिन्ना चिर चाहता नहीं उहदे च चाहत पैदा नहीं हुंदी, जिगरसा पैदा नहीं हुंदी, संत की करनगे। संत कोई जबरदस्ती नहीं करिया करदे, ऐसा फरमान है।
साचा सतगुर क्या करे, साचा सतगुर क्या करे, साचा सतगुर क्या करे, साचा सतगुर क्या करे, सच्चा सतगुरु 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 क्या करे, अनेक न ला गई, अनेक न ला गई, जो बांस बजाके पूत देख न ला गई, अनेक न ला गई,
साचा सतगुरु क्या करे। बड़ी मजबूरी दसी है इस थान के उत्ते। गुरु तो चाहता है, महात्मा तो चाहता है कि किसी सुख के मंडल नूं प्राप्त कर लैन, कहिंदे किवें कर लैणगे, चूक है बड़ी जबरदस्त। इन्हां दा मन माया मंडल तो उपर उठता ही नहीं है, राग ते द्वैष नूं छड़दा नहीं है। जब राग ते द्वैष आउंदा है तां फिर असमता का कलेष भी पैदा हो जाता है, अवनिवेश भी पैदा हो जाता है, तो विद्या भी उस थान के उत्ते है जिथे पांच कलेष रिड़कते हो मन, उत्ते शांति का ते ज्ञान का की काम, ज्ञान आ ही नहीं सकता, गल्लां का ज्ञान नहीं हो सकता, लेकिन अंदरला अनुभव नहीं खुलिया। जे वो कहते असी तो दसी जाने, समझाई जाने, जब लग धारा बैरी मीत तब लग नेचल, नहीं जी फायदू जाने की गुरु कहे। बे जिन्ना चिर तेनू बैरी ते मित्र तेनू दिसदा है, अपना ते बगाना दिसदा है, प्यारिया अजे तक तेरा कुछ नहीं बनिया, अजे तू जिथे दुनिया के लोग फिरदे हैं उत्थे ही तुरिया फिर, फिकर कर अपना उम्र लंघ जानी है, ए राग ते द्वैष ने अदलिया बदलिया च तेनू छिट देना, की लाएगा फिर तुरिया फिर इतने जूना चर हुंदा, लभना तो कुछ नहीं है, दुनिया दे विचों की खट के गया, अजे चित तेरा राग विच है, लगाओ विच है, ते द्वैष विच है। जेड़े अपने हित दे बंदे हुंदे ने, जिथे हित पूरा होवे, जिस थां दे उत्ते अपना मंत्र पूरा होवे, जेड़े उहदी सहायता करदे होण, जेड़ियां चीज़ां सहायता दिंदियां होण उहनां चीज़ां दी पूर्ति वास्ते, उहदे विच मन दा लग जाणा ते अंदर उहनां दे नाल लगाव लग जाणा, इहनूं राग कहिंदे। उह राग ने की करिया, बंदे नूं फड़ लिया। हुण जद कल्ला राग तां हुंदा नहीं, जिथे राग हुंदा है उत्थे विरोधता करन वाला जेड़ा अपने हित नूं टुनकारदा, जेड़ा कहिंदा भी ये आए नहीं आए होना चाहिए, प्राप्ति दे विच रुकावट पाउंदा है, उहनूं द्वैष कहिंदे ने। द्वैष ते राग ते द्वैष मन नूं हर वक्त पीड़दे ने। जिथे राग ते द्वैष है, अपना ते बगाना है, जब लग धारा है बैरी मीर तब लग निश्चल नहीं, जिन्ना चिर निश्चल चित नहीं हुंदा उन्ना चिर फिर जन्म मरण भी नहीं छुटता। जिन्ने कर्म करेगा, चंगे कर्म तेनू चिंबड़ने ने, माड़े कर्म चिंबड़ने ने, ਚੰਗਿਆਂ ਨੇ ਤੈਨੂੰ ਸਵਰਗ ਦੇਣਾ, ਮਾੜਿਆਂ ਨੇ ਤੈਨੂੰ ਨਰਕ ਦੇਣਾ। ਫਿਰ ਫਰਕ ਤਾਂ ਕੁਛ ਨਾ ਹੋਇਆ, ਇੱਕ ਲੋਹੇ ਦੀ ਬੇੜੀ, ਇੱਕ ਸੋਨੇ ਦੀ ਹੱਥਕੜੀ। ਨਰਕ ਭੋਗ ਕੇ ਵੀ ਇੱਥੇ ਹੀ ਗਿਰਨਾ ਹੈ ਅਤੇ ਸਵਰਗ ਭੋਗਣ ਬਾਅਦ ਵੀ ਇੱਥੇ ਹੀ ਗਿਰਨਾ। ਪ੍ਰਾਪਤੀ ਤਾਂ ਕੋਈ ਨਾ ਹੋਈ, ਥੋੜ੍ਹੀ ਦੇਰ ਦਾ ਦਮ ਮਿਲ ਗਿਆ। ਮਹਾਰਾਜ ਕਹਿੰਦੇ ਪਿਆਰਿਆਂ ਸਮਝ ਗੱਲਾਂ, ਪੰਜ ਕਲੇਸ਼ ਜਦ ਤੱਕ ਤੇਰੇ ਹਿਰਦੇ ਦੇ ਵਿੱਚ ਨੇ, ਜਦ ਤੱਕ ਵਿਦਿਆ ਦਾ ਨਾਸ਼ ਨਹੀਂ ਹੁੰਦਾ ਉਨੀ ਦੇਰ ਤੱਕ ਅਵਨਿਵੇਸ਼ ਦਾ ਨਹੀਂ ਹੁੰਦਾ। ਜਦ ਤੱਕ ਅਵਨਿਵੇਸ਼ ਹੈ ਉਨੀ ਦੇਰ ਤੱਕ ਰਾਗ ਹੈ, ਜਦ ਤੱਕ ਰਾਗ ਹੈ ਜਦ ਤੱਕ ਦੁਆਇਸ਼ ਹੈ। ਇਹਦਾ ਕਲੇਸ਼ ਇਵੇਂ ਜਿਵੇਂ ਚੱਲਦੇ ਰਹਿੰਦੇ, ਇੱਕ ਇੱਕ ਹੁੰਦਾ, ਉਹਦੇ ਬਾਅਦ ਦੂਆ ਕੁਦਰਤੀ ਤੌਰ 'ਤੇ ਆਇਆ ਜਾਂਦਾ, ਲਿੰਕ ਹੈ ਦੋਹਾਂ ਦਾ। ਉਹ ਦੂਏ ਦੇ ਨਾਲ ਤੀਸਰੇ ਦਾ ਲਿੰਕ ਹੈ, ਤੀਸਰੇ ਨਾਲ ਚੌਥੇ ਦਾ ਲਿੰਕ ਹੈ, ਚੌਥੇ ਨਾਲ ਉਹ ਪੰਜਵੇਂ ਦਾ। ਥੋੜ੍ਹੇ ਦਿਨਾਂ ਦੇ ਵਿੱਚ ਆਪਣਾ ਮੈਗਜ਼ੀਨ ਆ ਜਾਣਾ, ਪੜ੍ਹੋ ਵਿਚਾਰ ਦੇ ਨਾਲ। ਉਹਦੇ 'ਚ ਬਹੁਤ ਖੋਲ੍ਹ ਕੇ ਗੱਲ ਦਿੱਤੀ ਹੋਈ ਹੈ ਵੀ ਇਹ ਕੀ ਹੁੰਦੇ ਨੇ ਕਲੇਸ਼, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ। ਅਸੀਂ ਕਿੱਥੇ ਕਾਂ, ਸਾਡੇ ਮਨ ਦੇ ਅੰਦਰ ਕਿੰਨਾ ਕੁ ਕਲੇਸ਼ ਪੈਦਾ ਹੁੰਦਾ। ਸਿਰਫ ਜਿਹਨੂੰ ਅਥਾਰਥ ਗਿਆਨ ਹੋ ਗਿਆ ਉਹ ਤਾਂ ਬਚ ਜਾਂਦਾ, ਬਾਕੀ ਤਾਂ ਗੇੜੇ ਖਾਂਦੀ ਫਿਰਦੀ ਹੈ ਦੁਨੀਆ। ਚਾਹੇ ਸਾਧੂ ਸੰਤ ਹੈ, ਚਾਹੇ ਉਹ ਪਾਠ ਕਰਨ ਵਾਲਾ ਗਿਆਨੀ ਹੈ, ਚਾਹੇ ਉਹ ਕੋਈ ਗ੍ਰੰਥੀ ਹੈ, ਚਾਹੇ ਉਹ ਅਰਥ ਕਰਨ ਵਾਲਾ ਹੈ, ਚਾਹੇ ਉਹ ਆਮ ਗ੍ਰਿਸ਼ਟੀ ਹੈ, ਫਰਕ ਨਹੀਂ ਹੋਇਆ ਕਰਦਾ। ਥੋੜ੍ਹਾ ਥੋੜ੍ਹਾ ਫਰਕ ਹੁੰਦਾ, ਬਹੁਤਾ ਨਹੀਂ। ਮਹਾਰਾਜ ਕਹਿੰਦੇ ਕੀ ਕਰੇ ਗੁਰੂ, ਗੁਰੂ ਦੱਸੀ ਜਾਂਦਾ। ਜਬ ਲਗ ਮੋਹ ਮਗਨ ਸੰਗ ਮਾਏ, ਜਿੰਨਾ ਚਿਰ ਅਲਿਊਜ਼ਨ ਦੇ ਅੰਦਰ, ਇਗਨੋਰੈਂਸ ਦੇ ਅੰਦਰ ਮਨ ਹੈ ਅਤੇ ਮਾਇਆ ਦੇ ਵਿੱਚ ਮਗਨ ਹੋਇਆ ਹੋਇਆ, ਕਹਿੰਦੇ ਉਹਨਾਂ ਚਿਰ ਕੀ ਹੋਏਗਾ। ਤਬ ਲਗ ਧਰਮ ਰਾਏ ਦੇਹ ਸਜਾਏ, ਉਨੀ ਦੇਰ ਤੱਕ ਧਰਮਰਾਜ ਦੇ ਦਰਬਾਰ ਕਟਹਿਰੇ 'ਚ ਖੜਨਾ ਹੀ ਪੈਣਾ ਅਤੇ ਸਜ਼ਾ ਮਿਲਣੀ ਉਹ ਮਿਲਣੀ ਹੈ। ਜਦਾ ਵੀ ਮਿਲਣੀ ਹੈ, ਚੰਗੇ ਕਰਮਾਂ ਦਾ ਵੀ ਚੰਗਾ ਫਲ ਮਿਲਣਾ, ਮਾੜਿਆਂ ਦਾ ਮਾੜਾ ਮਿਲਣਾ, ਕੋਰਟ ਵਿੱਚ ਤਾਂ ਜਾਣਾ ਹੀ ਪੈਣਾ। ਕਹਿੰਦੇ ਅਸੀਂ ਤਾਂ ਦੱਸੀ ਜਾਂਦੇ ਹਾਂ ਲੇਕਿਨ ਇਹ ਚਿੱਤ ਨਹੀਂ ਫੇਰਦਾ। ਬਾਬਾ ਫਰੀਦ ਜੀ ਫਰਮਾਉਂਦੇ ਨੇ ਕਿ ਲੋਕਾਂ ਦੀ ਮਨੋਬਿਰਤੀ ਐਸੀ ਹੈ ਕਿ ਇਹਨਾਂ ਨੂੰ ਸਾਰੇ ਧਰਮ ਗ੍ਰੰਥ ਬੋਲ ਬੋਲ ਕੇ ਸਮਝਾਉਂਦੇ ਨੇ ਲੇਕਿਨ ਇਹ ਸਮਝਦੇ। ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਕਹਿੰਦੇ ਹੌਲੀ ਬੋਲ ਕੇ ਨਹੀਂ, ਉੱਚੀ ਉੱਚੀ ਲਾਊਡ ਸਪੀਕਰ ਲਾ, ਕੰਨ ਪਾੜ ਪਾੜ, ਉੱਚੀ ਉੱਚੀ ਬੋਲਦੇ ਨੇ ਤੇ ਮਤਾਂ ਦਿੰਦੇ ਨੇ। ਪੁਰਾਣੇ ਜ਼ਮਾਨਿਆਂ ਦੇ ਅੰਦਰ ਪਿੰਡਾਂ ਦੇ ਵਿੱਚ ਐਸਾ ਰਿਵਾਜ਼ ਸੀ ਕਿ ਸੂਫੀ ਪੀਰ ਹੋਇਆ ਕਰਦੇ ਸੀ, ਉਹ ਤੜਕੇ ਹੀ 4 ਵਜੇ ਚੱਲ ਪੈਂਦੇ ਸੀ, ਕਾਲੇ ਕੱਪੜੇ ਹੁੰਦੇ ਉਹਨਾਂ ਦੇ, 4 ਵਜੇ ਉਹਨਾਂ ਨੇ ਇਹੋ ਜਿਹੇ ਕਲਾਮ ਪੜ੍ਹਦੇ ਫਿਰਨਾ ਗਲੀਆਂ 'ਚ, ਬੜੇ ਪਿਆਰੇ ਲੱਗਦੇ ਸੀ, ਬਹੁਤ ਸੋਹਣੇ ਮਾਰਫਤ ਦੀਆਂ ਗੱਲਾਂ ਪੜ੍ਹ ਪੜ੍ਹ ਗਾ ਗਾ ਕੇ ਤੁਰ ਜਾਂਦੇ ਸੀ। ਉਹ ਕਹਿੰਦੇ ਐਂ ਕੂ ਕੂ ਕੇ ਉੱਚੀ ਉੱਚੀ ਦੱਸ ਰਹੇ ਆ, ਕਹਿੰਦੇ ਪਰ ਕਰਿਆ ਕੀ ਜਾਵੇ, ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ। ਜਿਹਦੇ ਮਨ ਦੇ ਅੰਦਰ ਵਿਦਿਆ ਆ ਗਈ, ਅਲਿਊਜ਼ਨ ਇਗਨੋਰੈਂਸ ਭਰਮ ਆ ਗਿਆ, ਕਹਿੰਦੇ ਉਹ ਚਿੱਤ ਨਹੀਂ ਫੇਰਦਾ, ਗੱਲ ਸੁਣਨ ਨੂੰ ਤਿਆਰ ਨਹੀਂ। ਕਿਉਂ ਨਹੀਂ ਤਿਆਰ? ਕਿਉਂਕਿ ਉਹਦਾ ਮਨ ਨਹੀਂ ਮੰਨਦਾ। ਇਸੇ ਕਰਕੇ ਮਹਾਰਾਜ ਕਹਿੰਦੇ ਕਿ ਰੂਹਾਨੀ ਸਫ਼ਰ ਤੈਅ ਕਰਨ ਤੋਂ ਪਹਿਲਾਂ ਤੂੰ ਜਾਣਨ ਦੀ ਕੋਸ਼ਿਸ਼ ਕਰ ਕਿ ਤੈਨੂੰ ਮਨ ਮਨਾਉਣਾ ਪੈਣਾ, ਤੇਰਾ ਸਾਰਾ ਵਾਹ ਮਨ ਹੈ, ਮਨ ਪਰਮੇਸ਼ਰ ਦੇ ਅਤੇ ਦੁਨੀਆਂ ਦੇ ਵਿਚਾਲੀ ਕੜੀ ਹੈ। ਜੇ ਤਾਂ ਇਹ ਮਿੱਤਰ ਬਣ ਜਾਵੇ ਤਾਂ ਇਹ ਰੱਬ ਬਣਾ ਦਿੰਦਾ ਮਨੁੱਖ ਨੂੰ, ਜੇ ਮਿੱਤਰ ਨਾ ਬਣੇ ਤਾਂ ਇਹ ਉਹਨੂੰ ਨਰਕ ਦਾ ਕੀੜਾ ਬਣਾ ਦਿੰਦਾ। ਸੋ ਇਸ ਕਰਕੇ ਮਹਾਰਾਜ ਫਰਮਾਨ ਕਰਦੇ ਆ ਕਿ ਗੱਲ ਪਹਿਲਾਂ ਤੈਨੂੰ ਸਮਝਣੀ ਚਾਹੀਦੀ ਹੈ, ਤੇ ਉਹ ਗੱਲ ਸਮਝ ਕੇ ਤੂੰ ਚੱਲੇਗਾ ਫਿਰ ਤੇਰਾ ਰੂਹਾਨੀ ਸਫ਼ਰ ਤੈਅ ਹੋਏਗਾ। ਸੋ ਇਸ ਤਰ੍ਹਾਂ ਪੜ੍ਹ ਲਓ।
ਸਾਧ ਪਿਆਰਿਆ ਪਹਿਲਾਂ ਮਨੇ ਆਪਣੇ ਨੂੰ, ਸਾਧ ਪਿਆਰਿਆ ਪਹਿਲਾਂ ਮਨੇ ਆਪਣੇ ਨੂੰ, ਆਪਣੇ ਨੂੰ।
ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜੇ ਤਾਂ ਇਹ ਮਨ ਸਾਧਿਆ ਗਿਆ ਤਾਂ ਆਹੀ ਮਨ ਇਸ ਨੂੰ ਪਰਮੇਸ਼ਰ ਬਣਾਉਂਦਾ। ਜੇ ਇਹ ਮਨ ਨਾਨ ਸਾਧ ਹੋਇਆ ਸਾਰੀ ਜ਼ਿੰਦਗੀ ਦੇ ਅੰਦਰ ਤਾਂ ਇਹ ਕੁਛ ਵੀ ਨਹੀਂ ਬਣਦਾ। ਮਨ ਇੱਕ ਪੁਰਜਾ ਹੈ ਪਰਮੇਸ਼ਰ ਦੇ ਯਾਰ, ਦੁਨੀਆਂ ਦੇ ਵਿਚਾਲੇ ਹੈ ਪ੍ਰਕਿਰਤੀ ਦਾ ਸੱਤਾ, ਇਹਦੇ ਪਰਮੇਸ਼ਰ ਦੀ ਪੈਂਦੀ ਹੈ। ਪਰ ਇੰਨਾ ਇੰਪੋਰਟੈਂਟ ਹੈ ਕਿ ਜੇ ਇਹ ਮੰਨ ਜਾਵੇ ਵੱਡੀ ਤੇ ਵੱਡੀ ਪ੍ਰਾਪਤੀ ਇਹ ਕਰ ਲੈਂਦਾ। ਮੰਨਣ ਦੀ ਉਹ ਗੱਲ ਹੈ, ਮਨ ਮੰਨਦਾ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਗੁਰੂ ਸਮਝਾ ਰਹੇ ਨੇ ਨਹੀਂ ਮੰਨਦਾ, ਗੁਰੂ ਬਚਨ ਕਰ ਰਹੇ ਨੇ ਮੱਥੇ ਟੇਕੀ ਜਾਊ ਝਗੜੇ ਕਰ ਲੂ, ਲੇਕਿਨ ਗੁਰੂ ਦਾ ਬਚਨ ਨਹੀਂ ਮੰਨਦਾ, ਉੱਥੇ ਦਾ ਉੱਥੇ ਹੀ ਰਹਿੰਦਾ। ਸੋ ਸੈਲਫ ਪੜਚੋਲ ਨਾ ਹੋਰ ਹੋਣ ਕਰਕੇ ਰੂਹਾਨੀਅਤ ਦੇ ਵਿੱਚ ਅਸੀਂ ਤਰੱਕੀ ਨਹੀਂ ਕਰ ਰਹੇ, ਉੱਥੇ ਦੇ ਉੱਥੇ ਖੜੇ ਨੇ। ਕਹਿੰਦੇ ਕੋਲੂ ਦੇ ਬੈਲ ਨੂੰ ਖੋਪੇ ਲਾ ਕੇ ਤੇਲੀ ਕੋਲੂ ਦੇ ਦੁਆਲੇ ਘੁਮਾਉਣ ਲੱਗ ਜਾਂਦਾ। ਇੱਕ ਤਾਂ ਖੋਪੇ ਲਾਇਆ ਤੇ ਉਹ ਡਰ ਰਹਿੰਦਾ ਸੀ ਵੀ ਕੋਈ ਮਾਰੇ ਨਾ, ਮੇਰੇ ਪਿੱਛੇ ਪਿੱਛੇ ਆ ਰਿਹਾ ਮਾਲਕ। ਦੂਸਰਾ ਉਹ ਆਲਾ ਦੁਆਲਾ ਨਹੀਂ ਸੀ ਉਹਨੂੰ ਦੀਦਾ ਤੇ ਦੌੜਿਆ ਹੀ ਫਿਰਦਾ ਸੀ। ਉਹਦੇ ਮਨ ਵਿੱਚ ਇਹ ਖਿਆਲ ਹੁੰਦਾ ਪਤਾ ਨਹੀਂ ਮੈਂ ਕਿੰਨੀ ਕੁ ਦੂਰ ਚਲਿਆ ਗਿਆ, ਲੇਕਿਨ ਜਦ ਖੋਪੇ ਖੋਲਦੇ ਸੀ ਕੀ ਦੇਖਦਾ ਸੀ, ਪੈਰ ਵਿੱਚ ਖੜਾ। ਆਹ ਹਾਲ ਸਾਡਾ ਹੈ, ਨਿਤਨੇਮ ਕਰਦੇ ਹਾਂ, ਬਾਣੀਆਂ ਪੜ੍ਹਦੇ ਹਾਂ, ਅੰਮ੍ਰਿਤ ਵੇਲੇ ਜਾਗਦੇ ਹਾਂ, ਇਸ਼ਨਾਨ ਕਰਦੇ ਹਾਂ, ਗਿਆਨ ਉਪਦੇਸ਼ ਸੁਣਦੇ ਹਾਂ, ਗਿਆਨ ਉਪਦੇਸ਼ ਕਰਦੇ ਹਾਂ, ਲੇਕਿਨ ਉੱਥੇ ਦੇ ਉੱਥੇ ਹੀ ਖੜੇ, ਕੋਈ ਕਦਮ ਨਹੀਂ ਪੱਟਿਆ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਆਸਤਕ ਤੇ ਨਾਸਤਕ ਦਾ ਇੰਨਾ ਕੁ ਫਰਕ ਹੈ, ਖੜੇ ਦੋਏ ਇੱਕ ਲੈਣ ਤੇ ਨੇ, ਇੱਕ ਨੇ ਪਿੱਠ ਕਰੀ ਹੋਈ ਹੈ, ਇੱਕ ਨੇ ਮੂੰਹ ਕਰਿਆ ਹੋਇਆ, ਸਫ਼ਰ ਦੁਆ ਨੇ ਨਹੀਂ ਕੱਟਿਆ। ਉਹ ਵੀ ਉਸੇ ਲੈਣ ਤੇ ਖੜਾ, ਪਿੱਠ ਕਰੀ, ਉਹ ਮੂੰਹ ਕਰੀ ਖੜਾ, ਬਹੁਤਾ ਫਰਕ ਨਹੀਂ ਹੈ, ਕਿਉਂਕਿ ਚੱਲ ਨਹੀਂ ਰਿਹਾ, ਸਾਧ ਨਹੀਂ ਰਿਹਾ ਆਪਣੇ ਆਪ ਨੂੰ। ਉੱਥੇ ਦਾ ਉੱਥੇ ਬਾਣੀ ਸੁਣੀ ਜਾਂਦਾ, ਰਸ ਚ ਆ ਜਾਂਦਾ, ਝੂੰਦਾ, ਸਿਰ ਹਿਲਾਉਂਦਾ, ਬੜਾ ਰਸ ਮਾਣਦਾ, ਲੇਕਿਨ ਖੜਾ ਉੱਥੇ ਹੀ ਹੈ। ਮਰ ਥੋੜ੍ਹਾ ਜਿਹੀ ਦੇਰ ਬਾਅਦ ਸਭ ਕੁਛ ਭੁੱਲ ਜਾਂਦਾ। ਉਹੀ ਸਵਾਲ ਕਹਿੰਦੇ ਸਿਆਣੇ ਕਹਿੰਦੇ ਹੁੰਦੇ, ਕਹਿੰਦੇ ਕੁੱਤੇ ਦੀ ਪੂੰਛ ਨੂੰ ਨਲਕੀ ਚ ਪਾ ਕੇ 12 ਸਾਲ ਛੱਡ ਦਿੱਤਾ। ਕਿਸੇ ਸਿਆਣੇ ਨੇ ਕਿਹਾ ਵੀ ਹੁਣ ਇਹਦੀ ਪੂੰਛ ਸਟਰੇਟ ਲਾਈਨ ਚ ਹੋ ਗਈ, ਕਹਿੰਦੇ ਨਹੀਂ, ਕਹਿੰਦੇ ਨਲਕੀ ਕੱਢੋ, ਜਦੋਂ ਨਲਕੀ ਖੜੇ ਉੱਥੇ ਹੀ ਫਿਰ ਮੁੜਿਆ। ਆਹ ਹਾਲ ਮਨ ਦਾ ਹੈ ਸਾਡੇ ਦਾ, ਮਨ ਸੁਣਦਾ, ਬਾਣੀ ਪੜ੍ਹਦਾ, ਕੀਰਤਨ ਸੁਣਦਾ ਤੇ ਕਾਰੋਬਾਰ ਦਾ ਕੰਮ ਟਾਈਮ ਵੀ ਇੱਧਰ ਲਾਉਂਦਾ, ਲੇਕਿਨ ਰਿਜ਼ਲਟ ਕੀ ਹੁੰਦਾ? ਉੱਥੇ ਦੇ ਉੱਥੇ ਖੜੇ, ਕੋਈ ਫਰਕ ਨਹੀਂ ਪੈਂਦਾ ਘੋੜਾ ਜਿੰਨਾ ਵੀ। ਜਿੰਨੀ ਦੇਰ ਤੱਕ ਰਾਗ ਤੇ ਦੁਆਇਸ਼ ਅੰਦਰ ਚੱਲਦੇ ਨੇ ਤੇ ਵਿਦਿਆ ਦਾ ਕਲੇਸ਼ ਚੱਲਦਾ, ਅਸਮਤਾ ਦਾ ਚੱਲਦਾ, ਅਵਨਿਵੇਸ਼ ਦਾ ਚੱਲਦਾ, 5 ਤਰਮੁਦ ਨੇ ਇਹ ਚਿੱਤ ਦੀਆਂ ਹਾਲਤਾਂ ਨੇ। ਪੜ੍ਹ ਲਿਓ ਤੁਸੀਂ ਚੰਗੀ ਤਰ੍ਹਾਂ ਨਾਲ, ਬਹੁਤ ਖੋਲ੍ਹ ਕੇ ਇਕੱਲੀ ਇਕੱਲੀ ਗੱਲ ਸਮਝਾਈ ਹੋਈ ਹੈ, ਵਿਚਾਰ ਕਰ ਲਿਓ ਕਿਹੜੇ ਕਲੇਸ਼ ਵਿੱਚ ਮੈਂ ਚੱਲ ਰਿਹਾ। ਮਹਾਰਾਜ ਕਹਿੰਦੇ ਜਿੰਨਾ ਚਿਰ ਬੈਰੀ ਤੇ ਮਿੱਤਰ ਦੀ ਤੇਰੇ ਅੰਦਰ ਪਛਾਣ ਹੈ, ਤੂੰ ਹਿਰਦੇ ਚ ਧਾਰਨ ਕਰਦਾ, ਹੋਣਾ ਬੈਰੀ ਕੋਈ ਹੋਵੇ ਸੰਸਾਰ ਤੇ, ਹੋਣਾ ਹੈ ਉਹਦਾ ਆਪਣਾ ਕਰਤੱਵ ਹੈ, ਉਹਦੀ ਆਪਣਾ ਨਜ਼ਰੀਆ ਹੈ, ਆਪਣਾ ਲੁੱਕ ਆਊਟ ਹੈ। ਲੇਕਿਨ ਜਿਹੜਾ ਗਿਆਨਵਾਨ ਹੈ ਉਹਦੇ ਵਾਸਤੇ ਤਾਂ ਕੋਈ ਬੈਰੀ ਹੁੰਦਾ ਹੀ ਨਹੀਂ ਹੈ। ਉਹ ਤਾਂ ਕਹਿੰਦੇ ਸਾਰੇ ਮੇਰੇ ਮਿੱਤਰ ਨੇ, ਵਿਸਰ ਗਈ ਸਭ ਤਾਤ ਪਰਾਈ, ਜਦ ਤੇ ਸਾਧ ਸੰਗਤ ਹੋਈ, ਜ਼ਿਆਦਾ ਸਾਧ ਨਹੀਂ ਮਿਲਿਆ ਜਾਂ ਸੰਗਤ ਨਹੀਂ ਕਰੀ ਪ੍ਰੋਪਰ ਵਿਧੀ ਨਾਲ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ। ਜੇ ਵੈਰੀ ਵੀ ਨਜ਼ਰ ਆਉਂਦਾ, ਬੇਗਾਨਾ ਵੀ ਨਜ਼ਰ ਆਉਂਦਾ, ਈਰਖਾ ਅੰਦਰ ਚੱਲਦੀ ਹੈ। ਮੈਂ ਕਈ ਵਾਰੀ ਕਹਿਣਾ ਦੋ ਚੀਜ਼ਾਂ ਨੇ, ਇੱਕ ਨਿੰਦਿਆ, ਇੱਕ ਈਰਖਾ। ਉਹਦੇ ਸਮਝਾਉਣ ਵਾਸਤੇ ਕਹਿਣਾ ਵੀ ਦੇਖੋ, ਇੱਕ ਉਸਤਾਦ ਨੇ ਰਕਮ ਲਿਖਾਉਣੀ ਸ਼ੁਰੂ ਕਰੀ, ਲੱਖਾਂ ਦੀਆਂ ਰਕਮਾਂ ਤੋਂ ਸ਼ੁਰੂ ਕਰ ਲਿਆ ਬੱਚੇ ਨੂੰ। 5ਵੀਂ ਦਾ ਸਟੂਡੈਂਟ ਹੈ, 8ਵੀਂ ਦਾ ਲੈ ਵੀ ਪੁੱਤੇ ਗੁਣਾਂ ਦਾ ਸਵਾਲ ਕਢਾਉ। ਬੜੀਆਂ ਔਖੀਆਂ ਔਖੀਆਂ ਰਕਮਾਂ, ਲੱਖਾਂ ਦੀਆਂ ਕਰੋੜਾਂ ਦੀਆਂ ਉਹਨੇ ਗੁਣਾਂ ਵਾਸਤੇ ਲਿਖ ਦਿੱਤੀਆਂ, ਲਿਖਾਈ ਗਿਆ 20-25 ਰਕਮਾਂ ਲਿਖ ਦੀਆਂ। ਸਟੂਡੈਂਟ ਦਾ ਮਨ ਡਰ ਗਿਆ ਵੀ ਇਹ ਤਾਂ ਮੈਂ ਸਾਰਾ ਦਿਨ ਜਰਬ ਦੇ ਜਾਊਂ ਤੇ ਸਲੇਹ ਤੇ ਮੁੱਕ ਜਾਣੀ ਹੈ, ਮੈਨੂੰ ਵੱਡਾ ਭਾਰਾ ਕੋਈ ਚੌੜਾ ਕਾਗਜ਼ ਲੈਣਾ ਪੈਣਾ। ਉਹ 40-50 ਲਿਖਤੀਆਂ, ਅਖੀਰ ਦੇ ਕੇ ਜਾ ਕੇ ਅਖੀਰ ਤੇ ਕਹਿੰਦਾ N2 0, ਜਰਬ 0, ਗੁਣਾ 0। ਜਿਹੜਾ ਤਾਂ ਸਮਝਦਾਰ ਸਟੂਡੈਂਟ ਹੈ ਉਹ ਕਹਿੰਦਾ ਲੈ ਵੀ ਛੁਟਕਾਰਾ ਹੋ ਗਿਆ, ਚਾਹੇ ਖਰਬ ਦੀ ਰਕਮ ਹੈ, ਚਾਹੇ खरब खरब की रकम है जीरो नाल जरब दे के उन्हें जीरो बना देना एडिया रकम की लिहाज नहीं करया करता जीरो सारे ही तुसी जानते हो जेड़े पढ़े हुए जेड़ा अनजान है वह जरब दे गया दस दिन वो तो बाद जीरो नाल जद मारी आई वो जीरो बन गया वह कहता लै भी एवं खपे है पहले ही जीरो नाल दे दें तो महाराज कहते जे तेरे अंदर ये दो चीजा ने ना तेरे अंदर राज द्वेष चलती है तेरे कर्मा ने जीरो बन जाने निंदा करते करे निंद सब बिरथ आ जाए ईरखा कर लवे मन के अंदर जिसका अंदर तात पराई तिसका कदे ना हो भी भला महाराज कहते किथे गई गल क्योंकि मन नहीं साध्या मन के अंदर लगन नहीं रूहानी अवस्था प्राप्त करन दी लगन नहीं कोई होर लगन चल रही है अंदर दुनियावी लगना नहीं कंपीटीशन है वो तो फेल हो गया दुनिया भी छड़ी दुनिया के स्वाद भी छड़े ते लभ्या कुछ ना इहदे तो हैगे साधु संत जिहड़ी आम दुनिया है इहदा ऐ समझ लो जांदे सुते पए ने इहनां नाल गल भी की करनी है इन्हों तो पहली जमात की गल आती है भी तू है नाम जब तेन आह मिलजू आह मिलजू प्रभ कै सिमरन गर्भ ना बस है प्रभ कै सिमरन दुख जमनस है प्रभ कै सिमरन काल पर हर है सब प्रभ कै सिमरन दुश्मन टर है प्रभ सिमरत कच बिगन ना लग है प्रभ कै सिमरन आम दिन जग उन्हों का यह गल् दसनिया पैदी है छोटिया 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 गल् जब असली पढ़ाई शुरू होंगी है उस वे अंदरली खोज होंगी है बनना पैंदा उत्थे कुछ मरना पैंदा जिन्नी देर तक गुरबाणी दे साए दे अंदर चलदा नहीं रोशनी नू नहीं अपनाउंदा उन्नी देर तक तरक्की नहीं होया कर सो आ बड़ी वड्डी बात आ गई इहदे विच सारे ही फसे हुए कहिंदे करे की महात्मा की करे महात्मा दा उपदेश दिंदा है जां सुनण वाला ही नहीं कोई फिर गां असर की होएगा सो नाम दे बारे बार बार इत्थे जिक्र आउंदा है वी देख प्यारिया नाम ना भुल नाम का मुकाबला दुनिया के अंदर किसी चीज नाल नहीं किया जा सकता जेड़ा नाम के अंदर रुकावट पैदा कर दी है चीज पठ पवे सोना जेड़ा कन्ना नूं खा वो किसे काम की नहीं वह बेकीमती कीमत नहीं है एवें ही है जीरो ही है नाम ना छड़न चाहे लखा तकलीफा आ गई कोई आदर करता है तां निरादर करता है तां जे कोई अपनत करता है तां जे गैर समझता है तां नाम ना छड़न मन नूं समझा ले जब तेरा मन इन गलों के अंदर मन जाएगा ना नाम दे महिमा दे अंदर उस वेले तेनू चीज की प्राप्ति होनी शुरू हो जाएगी है
पावे मुख द्वार जे मन मन जाए जे मन मन जाए पावे मुख द्वार जे मन मन जाए जे मन मन जाए पावे मुख द्वार जे मन मन जाए जे मन मन जाए पावे मुख द्वार जे मन मन जाए जे मन मन जाए बेमुख द्वार जे मन मन जाए जे मन मन जाए पावे मुख द्वार जे मन मन जाए जे मन मन जाए
मन्ना है पर वस्पद मन्ना है तर है तार है गुरसिख मन्ना है नानक पवै ना फिक ऐसा नाम निरंजन होए जे को मन जाने सो सारे नालों जड़ी औखी चीज है मन का मनाना मन क्यों नहीं मनता मन का अध्यास ओपोजिट है ओपोजिट पासे ओदी डायरेक्शन होर है ਉਹਦੀ ਡਾਇਰੈਕਸ਼ਨ ਹੋਰ ਹੋਣ ਕਰਕੇ ਉਹ ਨਹੀਂ ਮੰਨਦਾ, ਚਾਹੇ ਗੁਰੂ ਕਹੀ ਜਾਵੇ। ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ, ਅਸੀਂ ਤਾਂ ਮੰਨਣ ਨੂੰ ਤਿਆਰ, ਜੇ ਵਾਹਿਗੁਰੂ ਆਪ ਆ ਕੇ ਕਹਿੰਦਾ ਅਸੀਂ ਬਿਲਕੁਲ ਨਹੀਂ ਮੰਨਦੇ। ਗੁਰੂ ਦਾ ਤੇ ਵਾਹਿਗੁਰੂ ਦਾ ਤਾਂ ਕੋਈ ਭੇਤ ਨਹੀਂ ਹੈ, ਗੁਰ ਪਰਮੇਸ਼ਰ ਇੱਕ ਹੋ ਜਾਣ। ਉਹ ਗੁਰੂ ਦੀ ਗੱਲ ਦੇ ਉੱਤੇ ਡਾਊਟ ਕ੍ਰੀਏਟ ਹੁੰਦਾ ਵੀ ਇਹ ਗੱਲ ਸਾਡਾ ਹਾਲਾਤ ਦੇਖ ਕੇ ਬੋਲ ਰਹੇ ਨੇ ਕਿ ਆਪਣੀ ਬੇਪਰਵਾਹੀ ਮਸਤੀ ਚੋਂ ਸਾਧੂਆਂ ਵਾਲਾ ਜੀਵਨ ਦੇਖ ਕੇ ਬੋਲ ਰਹੇ ਨੇ। ਅਸੀਂ ਤਾਂ ਗ੍ਰਿਸ਼ਤੀ ਬਣ ਰਹੇ ਹਾਂ, ਕੰਪੀਟੀਸ਼ਨ 'ਚ ਰਹਿੰਦੇ ਹਾਂ, ਹੋਰ ਆ ਕੋਈ ਗਲਤੀ ਖਾ ਜਾਈਏ ਬੜਾ ਭਾਰਾ ਨੁਕਸਾਨ ਸਾਡਾ ਹੋ ਜਾਏਗਾ। ਅਸੀਂ ਚੇਤਨ ਰਹਿੰਦੇ ਹਾਂ, ਗੁਰੂ ਸਾਹਿਬ ਇਹਦੇ ਬਿਲਕੁਲ ਓਪੋਜ਼ਿਟ ਗੱਲਾਂ ਕਰ ਰਹੇ ਨੇ। ਇੱਥੇ ਫਰਕ ਕੀ ਪੈਂਦਾ ਹੈ ਕਿ ਅਸੀਂ ਗੁਰੂ ਨੂੰ ਆਪਣਾ ਮਨ ਨਹੀਂ ਦਿੱਤਾ, ਮਨ ਰਿਜ਼ਰਵ ਰੱਖ ਲਏ। ਜਿਹੜਾ ਮਨ ਦੇ ਦਿੰਦਾ ਹੈ ਉਹਦਾ ਕੋਈ ਵੀ ਆਪਣਾ ਹਿੱਤ ਨਹੀਂ ਬਾਕੀ ਰਹਿ ਜਾਂਦਾ। ਤਿੰਨ ਚੀਜ਼ਾਂ ਗੁਰੂ ਨੇ ਕਿਹਾ ਵੀ ਜੇ ਕੁਛ ਲੈਣਾ ਚਾਹੁੰਦਾ ਪਿਆਰਿਆ, ਤਨ ਮਨ ਤਨ, ਤਿੰਨੇ ਨੇ ਸਾਡੇ ਕੋਲ, ਹੋਰ ਕੀ ਹੈ? ਚੌਥੀ ਤਾਂ ਹੈ ਨਹੀਂ ਹੈ। ਤਨ ਦੇ ਨਾਲ ਤਨ ਦੇ ਸਾਰੇ ਰਿਲੇਸ਼ਨ, ਤਨ ਕਰਕੇ ਹੀ ਰਿਲੇਸ਼ਨ ਨੇ। ਜੇ ਤਨ ਨਾ ਹੋਵੇ ਕਿਹੜਾ ਹੈ? ਤਨ ਜਦ ਮਰ ਜਾਂਦਾ ਰਿਲੇਸ਼ਨ ਮੁੱਕ ਜਾਂਦੇ ਨੇ। ਮੂਹੀ ਸੁਰਤ ਬਾਦ ਹੰਕਾਰ, ਉਹ ਨਾ ਮੂਹਾ ਦੇ ਦੇਖਣਾ। ਧਨ ਦੇ ਨਾਲ ਸਾਡਾ ਧਨ ਪ੍ਰੋਪਰਟੀ ਸਾਰੀ ਆ ਗਈ, ਮਨ ਦੇ ਨਾਲ ਸਾਡੀ ਮਨੌਤ ਜਿਹੜੀ ਹੈ ਸੰਸਾਰ ਨੂੰ ਅਸੀਂ ਮੰਨਦੇ ਹਾਂ। ਸੰਸਾਰ ਮਹਾਰਾਜ ਕਹਿੰਦੇ ਇਹ ਹੈਗਾ ਵਾਹਿਗੁਰੂ ਦਾ ਰੂਪ, ਅਸੀਂ ਕਦ ਮੰਨਦੇ ਹਾਂ ਵਾਹਿਗੁਰੂ ਦਾ ਰੂਪ? ਆਪਣੇ ਮਨ ਦੀ ਮਤ ਨੂੰ ਛੱਡਣ ਵਾਸਤੇ ਅਸੀਂ ਤਿਆਰ ਨਹੀਂ ਹੋਏ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ, ਕਹਿੰਦੇ ਸਭ ਤੋਂ ਔਖੀ ਕਠਿਨ ਬਾਤ ਇਹ ਹੈ ਮਨ ਦੀ ਮਤ ਤਿਆਗਣੀ। ਅਸੀਂ ਕਹਿੰਦੇ ਮਹਾਰਾਜ ਹੋਰ ਦੱਸੋ, ਉਹ ਕਹਿੰਦੇ ਹੋਰ ਤੁਸੀਂ ਕੀ ਕਰਨਾ ਜੇ ਮਨ ਦੀ ਮਤ ਨਹੀਂ ਤਿਆਗਦੇ? ਮਨ ਜਿੰਨਾ ਚਿਰ ਆਪਣੇ ਕੋਲ ਆਇਆ ਕੋਈ ਵੀ ਕੰਮ ਨਹੀਂ ਬਣਿਆ। ਕਰ ਜਦ ਮਨ ਨਾ ਰਿਹਾ ਸੀਰੀਅਸਲੀ ਅਸੀਂ ਮੰਨਦੇ ਤਾਂ ਫਿਰ ਕੀ ਹੁੰਦਾ? ਇਹ ਪਰਮੇਸ਼ਰ ਬਣ ਜਾਂਦਾ। ਐਡੀ ਬੜੀ ਪਦਵੀ ਇੱਕਦਮ ਪ੍ਰਾਪਤ ਹੁੰਦੀ ਹੈ ਮਨ ਦੇਣ ਦੇ ਨਾਲ, ਪਰ ਮਨ ਦੇ ਨਹੀਂ ਸਕਦੇ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਆਪ ਚਿੱਟਾਗਾਂਗ ਤੋਂ ਵੀ ਅੱਗੇ ਸੋਮਦੀਪ ਵਿੱਚ ਗਏ ਹੋਏ, ਬਰਮਾ ਦੇ ਬਾਰਡਰ ਦੇ ਨਾਲ, ਸਮੁੰਦਰ ਦੇ ਨਾਲ ਲੱਗਦਾ ਸੂਬਾ ਜਿਹਨੂੰ ਸੋਮਦੀਪ ਕਹਿੰਦੇ ਨੇ। ਉੱਥੇ ਦੀ ਧਰਤੀ ਗੋਲਡਨ ਹੈ ਸਾਰੀ, ਜਿਵੇਂ ਗੁਜਰਾਤ ਦੀ ਧਰਤੀ ਕਾਲੀ ਹੈ, ਮੱਧ ਪ੍ਰਦੇਸ਼ ਦੀ ਧਰਤੀ ਕਾਲੀ ਹੈ, ਰਾਜਸਥਾਨ ਦੀ ਹੇਰਲੇ ਪਾਸੇ ਕਾਲੀ ਹੈ, ਇਸ ਤਰ੍ਹਾਂ ਉੱਥੇ ਪੀਲੀ ਧਰਤੀ ਹੈ, ਸੋਨੇ ਵਾਂਗ ਚਮਕਦੀ ਹੈ, ਸੋਮਦੀਪ ਉਹਦਾ ਨਾਮ ਹੈ। ਉਹਨਾਂ ਦਿਨਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਬੜਾ ਹੀ ਸੁੱਖ ਤੇ ਸ਼ਾਂਤੀ ਵਾਲਾ ਰਾਜ ਸੀ, ਛੋਟਾ ਜਿਹਾ, ਤੇ ਉੱਥੇ ਸੁਧਰ ਸੈਨ ਰਾਜਾ ਰਾਜ ਕਰਿਆ ਕਰਦਾ ਸੀ। ਅਜੇ ਉੱਥੇ ਕੋਈ ਹੋਰ ਨਹੀਂ ਸੀ ਗਿਆ, ਕੇਵਲ ਹਿੰਦੂ ਮਤ ਨੂੰ ਮੰਨਣ ਵਾਲੇ ਸੀ, ਹੋਰ ਕੋਈ ਮਤ ਉੱਥੇ ਅਜੇ ਇਸਲਾਮ ਵਗੈਰਾ ਪਹੁੰਚਿਆ ਨਹੀਂ ਸੀ, ਸੁਣਦੇ ਸੀਗੇ ਉਹ ਲੋਕ। ਉੱਥੇ ਜਦ ਮਰਦਾਨਾ ਗੁਰੂ ਮਹਾਰਾਜ ਅਤੇ ਭਾਈ ਬਾਲਾ ਜੀ ਜਾਂਦੇ ਨੇ, ਮਰਦਾਨਾ ਜਦ ਜਾਂਦਾ ਕੋਈ ਪ੍ਰਸ਼ਾਦਾ ਨਹੀਂ ਦਿੰਦਾ, ਜਦੋਂ ਜਾਤ ਪੁੱਛਦੇ ਨੇ ਉਸ ਵੇਲੇ ਉਹ ਨਫ਼ਰਤ ਖਾ ਜਾਂਦੇ ਨੇ। ਕਹਿੰਦਾ ਸੱਚੇ ਪਾਤਸ਼ਾਹ ਕਿਸੇ ਦੇ ਦੇਸ਼ 'ਚ ਆ ਗਏ, ਇੱਥੇ ਤਾਂ ਇਸਲਾਮ ਦਾ ਨਾਂ ਲਏ ਅਤੇ ਹੀ ਧੱਕੇ ਮਿਲਣੇ ਸ਼ੁਰੂ ਹੋ ਜਾਂਦੇ ਨੇ, ਇੱਥੇ ਦੇਖਦਾ ਹੀ ਨਹੀਂ ਮੇਰਾ ਨੇਸ਼ਟਾ ਕੀ ਹੈ। ਵੀ ਮੇਰਾ ਨੇਸ਼ਟਾ ਤਾਂ ਗੁਰੂ ਹੈ, ਪਰ ਮੇਰੇ ਜਨਮ ਦੀ ਜਾਤ ਨੂੰ ਨਹੀਂ ਛੱਡਦੇ। ਮਹਾਰਾਜ ਕਹਿੰਦੇ ਮਰਦਾਨਿਆ ਤੂੰ ਐਂ ਕਰ, ਇੱਥੇ ਇੱਕ ਝੰਡਾ ਨਾਮ ਦਾ ਵਾਢੀ ਹੈ, ਕਾਰਪੈਂਟਰ ਹੈ, ਤਰਖਾਣਾ ਹੈ, ਕੰਮ ਕਰਦਾ, ਉਹਦਾ ਘਰ ਪੁੱਛ ਕੇ ਚਲਿਆ ਜਾ, ਉਹ ਤੈਨੂੰ ਪ੍ਰਸ਼ਾਦਾ ਵੀ ਸਿਖਾਏਗਾ, ਤੇਰਾ ਆਦਰ ਵੀ ਕਰੇਗਾ। ਜਿਸ ਵਕਤ ਸ਼ਹਿਰ ਦੇ ਵਿੱਚ ਜਾਂਦਾ ਹੈ, ਦੋ ਦਿਨ ਦਾ ਵਿਚਾਰਾ ਭੁੱਖਾ ਹੈ, ਅਤੇ ਜਾ ਕੇ ਪੁੱਛਦਾ ਹੈ ਵੀ ਮੈਨੂੰ ਕੋਈ ਪ੍ਰੇਮੀ ਦੱਸੋ, ਮੈਂ ਝੰਡੇ ਦੇ ਘਰ ਜਾਣਾ। ਕਈਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ, ਅਤੇ ਹੀ ਇੱਕ ਬਹੁਤ ਚੰਗਾ ਪੁਰਸ਼ ਮਰਦਾਨੇ ਨੇ ਦੇਖਿਆ ਕਿ ਚਿਹਰਾ ਇਹਦਾ ਹਸੂ ਹਸੂ ਕਰਦਾ ਹੈ, ਮੱਥਾ ਖਿੜਿਆ ਪਿਆ ਹੈ ਸਾਧੂਆਂ ਵੱਲੋਂ। ਹੋਵੇ ਨਾ ਤਾਂ ਮੈਂ ਇਸ ਤੋਂ ਪੁੱਛ ਲਾਂ, ਸੀ ਬਹੁਤ ਅਮੀਰ, ਲੱਗਦਾ ਹੈ ਸੀ ਵੀ ਕੋਈ ਰਾਜਾ, ਰਾਜੇ ਦਾ ਕੋਈ ਵੱਡਾ ਅਹਿਲਕਾਰ। ਮਜ਼ਾਨਾ ਸਤ ਕਰਤਾਰ ਦੀ ਆਵਾਜ਼ ਦਿੱਤੀ, ਸਤ ਕਰਤਾਰ ਸੁਣਦੀ ਸਾਰ ਠਹਿਰ ਗਿਆ। ਨਾਲ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਕਹਿਣ ਲੱਗਿਆ, ਭਾਅ ਜੀ ਠਹਿਰੋ, ਮੈਂ ਅਜੇ ਬਚਨ ਸੁਣਨਾ ਤਵੇਤੀ ਹੈ। ਕਹਿਣ ਲੱਗੇ, ਕੌਣ ਹੈ ਭਾਈ, ਕਿੱਥੋਂ ਆਇਆ, ਕੀ ਮਨੋਰਥ ਹੈ ਤੇਰਾ ਮੈਨੂੰ ਬੁਲਾਉਣ ਨੂੰ? ਕਹਿਣ ਲੱਗਿਆ, ਪ੍ਰੇਮੀਆ, ਮੈਂ ਗੁਰੂ ਨਾਨਕ ਪਾਤਸ਼ਾਹ ਦਾ ਢਾਡੀ ਹਾਂ, ਮੈਨੂੰ ਇਸ ਵੇਲੇ ਮਨੋਰਥ ਹੈ ਕਿ ਮੈਂ ਝੰਡੇ ਨੂੰ ਮਿਲਣਾ ਚਾਹੁੰਦਾ, ਝੰਡੇ ਬਾਡੀ ਨੂੰ। ਨਾਲਦਿਆਂ ਨੂੰ ਕਹਿਣ ਲੱਗਿਆ ਵੀ ਤੁਸੀਂ ਚਲੋ, ਮੈਂ ਇਹਨੂੰ ਉਸਦੇ ਘਰ ਛੱਡ ਕੇ ਆਵਾਂਗਾ, ਮਰਦਾਨੇ ਦਾ